सुद सिपाह दुरंत दुबाह सुसाज सनाह दुरजान दलेंगे। ये पंजवां सवैया महाराज बख्शिश कर रहे। हुण पहला तो पिछे दान वगैरह सारे दस दिते भी इन्हां दा नाम जपे तो बिना इन्हां दा कोई लाभ नहीं। सुद सिपाह, सुद हुंदा चंगी तरह सिपाह, जिहड़े सिपाही ने चंगी अच्छी ट्रेनिंग वाले होण, बहुत वधिया ट्रेनिंग वाले सिपाही होण। दुरंत दुबाह, दुरंत बड़ा जिहड़ा कठिन है जंग, उहनूं दब लैण, उस जंग ते काबू पा लैण, कमांडो हुंदे जिवें। सुद सिपाह चंगी मेहनत वाले सिपाही राजे कोल रखे होण, अते बड़ी भारी जंग दे उत्ते भी जाके काबू पा लैण, दद्दियां नूं औंकड़ ने। सुद सिपाह दुरंत दुबाह, यह तो कोई नहीं कि इतने हुण व्याकरण अनुसार औंकड़ नहीं लाउणा। कई वैसे ही छड्ड लैंदे ने अपने कोलों ही औंकड़, भी इतने औंकड़ लाउण नूं कहा नहीं। दुबाह ते दुरंत, इस करके सुद सिपाह दुरंत दुबाह सुसाज सनाह, साज के चंगी तरह अपने शरीर के उत्ते सनाह जिहड़ी संजूआं पहन लैण चंगी तरह, जिन्हां दे विच दी कोई चीज मार नहीं करदी। दुरजान दलेंगे, जिहड़े दुरजन पुरश ने, दुश्मन ने, गंदे बंदे ने, उन्हां नूं दल के सुट देण, उन्हां नूं खत्म कर देण। इन्नी तकड़ी फौज एक राजे कोल होवे, भारी गुमान भरे मन मैं, बहुत ज्यादा मन दे अंदर उन्हां दे हंकार भरिया होवे, भाव वी मैं सारी दुनिया नूं मार देंगा, खत्म कर देंगा, इन्ने तकड़े सिपाही होके योधे होण। कर पर्वत पंख हले ना हलेंगे, फिर वो जिहड़े ने पर्वत ने उन्हां नूं खंभ लग जाण ते उड जाण, पर्वत भावें खंभ लग के उड जाण ना हलेंगे, पर वो जिहड़े सिपाही ने सिपा सलार वो ना हिलण उत्थों। इन्नी शक्ति वाले होण सिपाही, पर्वत भावें उड जाण पर वो उत्थे ही खड़े रहण, इन्ने तकड़े योधे भी होण। जेकर तोर अरीन, अरीन हुंदा वैरी, अरी दा मतलब वैरी हुंदा, तोर तोड़ देण, वैरी नूं दो टोटे करके सुट देण, टुकड़े टुकड़े कर देण। तोर अरीन ते मरोर मवासन, हरी सिंह जी नलूआ साडे जरनैल योधे मैदान जंग दे विच फौजां दे आमो सामने आके फौजां खड़ियां हो गईं। जिहड़ा पठाणा दा उहदे नाल वड्डा जरनैल सी उह अगे आया, हरी सिंह नलूआ नूं कहण लगा आ के, कहिंदा क्यों इन्ने मावां दे पुत मरवाउणे ने, आपां दोवें जंग कर लैंदे आ, जे तुसीं हारे हार गए तां समझांगे तुसीं सारे हार गए, जे मैं हार गया तां मैं समझूं मैं हार गया, सारे ही हार गए, असीं वापस मुड़ जांगे, क्यों इन्ने मावां दे पुत मरवाउणे ने। उस वक्त आ करके पहलां कहिंदा किहड़ा तुहाडा जरनैल, हरी सिंह नलूआ घोड़े तों थले उतरिआ है, सो कहिंदे आ के पहलां हथ मिलाउणा। जदों उन्हें आ के हरी सिंह जरनैल नाल हथ मिलाया, हुण हरी सिंह जरनल विच इन्नी ताकत सी हरी सिंह नलूए विच, उन्हां ने माड़ा जिहा झटका मारिया, उहदी बांह हथ च फड़ाती तोड़ के। उह कहिंदा जद इन्नी जान वाला एक ही बंदा इन्हां दा, ते साडी फौज तां इत्थे कुछ वी नहीं करू। उह सारे हार के मुड़ गए उत्थों, मरोर मवासन मरोड के सुट देने। इन्नी जान वाले सिपाही पुराने टाइम च हुंदे सी, हुण भी शायद होण, पर पुराने जिहड़े हुंदे सी, महाराजा पटियाला दी फौज सी इक बहुत तगड़ी, छे छे फुट जवान रखे हुए, जिहदे च जिहड़ी कश्मीर च जाके मर गई सी सारी, उह इहो जिहे योधे रखे हुंदे सी राजां कोल। पर सतगुरु कहिंदे माते मतंगन मान मलेंगे, माते मस्त हो इह मतंगन जिहड़े हाथी ने, इन्हां दे माण नूं वी मल के सुट देण। पैंडे खां वांगू, जिवें इन्ने तकड़ा योधा सी पैंडे खां, जे हाथी की लत फड़ ले तां हाथी नूं तुरन नहीं सी दिंदा, ते घोड़ियां नूं आपस विच फड़ के थले दब दिंदा, झोटियां नूं भिड़दियां नूं हटा दिंदा सी। सतगुरु कहिंदे इह इक वक्खरी गल है वी तकड़े अच्छे कमांडो बन जाणा, तकड़े अच्छे ट्रेनिंग लै लैणी, ते बहुत सारे फौज बन जाणी, ते पहाड़ हिलण ना हिलण पर योधे हिलदे नहीं है, तोड़ तोड़ के दुश्मन नूं सुट देण वाले होण, मरोड़ के सुट देण वाले होण, हाथियां दा माण दूर कर देण। पर श्री पत श्री भगवान कृपा बिन ਸ਼੍ਰੀ ਪਤ ਜੋ ਲੱਛਮੀ ਦੇ ਪਤੀ ਨੇ ਸ਼੍ਰੀ ਭਗਵਾਨ ਪਰਮੇਸ਼ਰ ਜੀ ਉਹਨਾਂ ਦੀ ਕਿਰਪਾ ਤੋਂ ਬਿਨਾਂ ਤਿਆਗ ਜਹਾਨ ਨਿਦਾਨ ਚਲੇਂਗੇ ਨਿਦਾਨ ਅੰਤ ਨੂੰ ਇਹੋ ਜਿਹੇ ਲੋਕ ਦੁਨੀਆਂ ਦੇ ਅੰਦਰੋਂ ਇਹ ਵੀ ਚਲੇ ਜਾਣਗੇ ਇੱਕ ਦਿਨ ਤਾਂ ਸਾਰਿਆਂ ਨੇ ਜਾਣਾ ਹੀ ਹੈ ਤੋ ਕਹਿਣ ਦਾ ਭਾਵ ਹੈ ਕਿ ਉਹ ਤਾਂ ਉਹਦੀ ਕਿਰਤ ਹੈ ਸਿਪਾਹੀ ਬਣਨਾ ਫੌਜ ਦਾ ਭਲਵਾਨ ਬਣਨਾ ਯੋਧੇ ਬਣਨਾ ਕਮਾਂਡੋ ਬਣਨਾ ਹਾਥੀਆਂ ਦੇ ਮਾਣ ਨੂੰ ਮਲ ਸੁੱਟਣਾ ਉਹ ਤਾਂ ਉਹਨਾਂ ਦੀ ਇੱਕ ਕਿਰਤ ਹੈ ਉਹਦੇ ਵਿੱਚ ਉਸ ਗੱਲ ਨਾਲ ਕੋਈ ਮਤਲਬ ਨਹੀਂ ਜੇ ਪਰਮੇਸ਼ਰ ਦਾ ਨਾਮ ਨਹੀਂ ਜਪਿਆ ਉਹਨੇ ਤਾਂ ਮਹਾਰਾਜ ਕਹਿੰਦੇ ਉਹ ਵੀ ਖਾਲੀ ਹਾਥੀ ਜਾਊਗਾ ਕਿਉਂਕਿ ਇਸ ਚੀਜ਼ ਦੀ ਕਦਰ ਉੱਪਰ ਨਹੀਂ ਕਰਦੇ ਉੱਥੇ ਨਹੀਂ ਕਹਿੰਦੇ ਕਿ ਆਓ ਜੀ ਸਾਹਿਬ ਤੁਸੀਂ ਬੜੇ ਤਕੜੇ ਹੋ ਉੱਥੇ ਕੋਈ ਨਹੀਂ ਮੰਨਦਾ ਉੱਥੇ ਸਿਰਫ ਇੱਕ ਗੱਲ ਨੂੰ ਹੀ ਵੱਡਾ ਮੰਨਦੇ ਨੇ ਜਾ ਕੋ ਹਰ ਰੰਗ ਲਾਗੋ ਇਸ ਯੁੱਗ ਮੈਂ ਸੋ ਕਈਅਤ ਹੈ ਸੂਰਾ ਆਤਮ ਜਿਣਾ ਸਗਲ ਵਸ ਤਾਂ ਕਹਿ ਜਾ ਕਾ ਸਤਿਗੁਰ ਪੂਰਾ ਤਾਂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਉਹ ਨਾ ਕਿਸੇ ਗੱਲ ਨੂੰ ਸੁਣਨਾ ਨਹੀਂ ਤੇ ਪਰਲੋਕ ਵਿੱਚ ਇਹਨਾਂ ਚੀਜ਼ਾਂ ਨੇ ਕੰਮ ਨਹੀਂ ਦੇਣਾ ਕਿੰਨਾ ਕੋਈ ਤਕੜਾ ਹੋ ਜਾਏ ਕਿੰਨਾ ਹੀ ਕੋਈ ਤਕੜਾ ਹੋ ਜਾਏ ਪਰ ਵਾਹਿਗੁਰੂ ਦੇ ਦਰ ਤੇ ਤਾਂ ਇੱਕੋ ਚੀਜ਼ ਪੁੱਛੀ ਜਾਂਦੀ ਕਿੰਨੀ ਵਾਰ ਆਖਿਆ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਤਨਾਮ ਸ੍ਰੀ ਵਾਹਿਗੁਰੂ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਤਨਾਮ ਸ੍ਰੀ ਵਾਹਿਗੁਰੂ ਸਤਨਾਮ ਸ੍ਰੀ ਵਾਹਿਗੁਰੂ ਸਤਿਗੁਰੂ ਮਹਾਰਾਜ ਫਰਮਾਉਂਦੇ ਸੁਖੀ ਬਸਿਆ ਮਸਕੀਨੀਆਂ ਆਪ ਨਿਵਾਰ ਤਲੇ ਬੜੇ ਬੜੇ ਅਹੰਕਾਰੀਆਂ ਨਾਨਕ ਗਰਬ ਗਲੇ ਕਿੱਡੇ ਕਿੱਡੇ ਵੇਲੇ ਭਲਵਾਨ ਹੋਏ ਸੰਸਾਰ ਦੇ ਅੰਦਰ ਅੰਤ ਨੂੰ ਸਾਰੇ ਮਨੁੱਖ ਹੀ ਨੇ ਨਾ ਹੈ ਤਾਂ ਸਾਰੇ ਮਨੁੱਖ ਹੀ ਹੈ ਚਾਹੇ ਉਹ ਕੈਸਾ ਵੀ ਹੋਵੇ ਰਾਜਾ ਮਹਾਰਾਜਾ ਚੱਕਰਵਰਤੀ ਪਾਤਸ਼ਾਹ ਹੋਵੇ ਜਿੰਨਾ ਵੱਡਾ ਮਰਜ਼ੀ ਹੋਵੇ ਅੰਤ ਨੂੰ ਤਾਂ ਮਨੁੱਖ ਹੀ ਹੈ ਨਾ ਕਿੰਨਾ ਹੀ ਕੋਈ ਤਕੜਾ ਹੋਵੇ ਇਸ ਕਰਕੇ ਯੋਧੇ ਤਾਂ ਸਾਡੇ ਸਤਿਗੁਰੂ ਮਹਾਰਾਜ ਜੀ ਵੀ ਹੋਏ ਨੇ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਮਹਾਂਬਲੀ ਯੋਧੇ ਨੇ ਭਾਈ ਬਿਧੀ ਚੰਦ ਵਰਗੇ ਯੋਧੇ ਹੋਏ ਨੇ ਪਰ ਉਹ ਸਫਲੇ ਨੇ ਤੁਰਕਾਂ ਵਿੱਚ ਵੀ ਬੜੇ ਯੋਧੇ ਹੋਏ ਨੇ ਪਰ ਉਹ ਸਫਲੇ ਨਾ ਹੋਏ ਕਿਉਂਕਿ ਉਹਨਾਂ ਨੇ ਜ਼ੁਲਮ ਕੀਤੇ ਨੇ ਇਸ ਕਰਕੇ ਸਤਿਗੁਰੂ ਮਹਾਰਾਜ ਕਹਿੰਦੇ ਯੋਧਾ ਬਣਨਾ ਵੱਡੀ ਗੱਲ ਨਹੀਂ ਜਿਵੇਂ ਰਾਜਾ ਪਾਰਸਨਾਥ ਹੋਇਆ ਰਾਜਾ ਪਾਰਸਨਾਥ ਨੇ ਸਾਰੀ ਦੁਨੀਆ ਹੀ ਜਿੱਤ ਲਈ ਸੀ ਸਾਰੀ ਦੁਨੀਆ ਦੇ ਰਾਜੇ ਜਿੱਤ ਕੇ ਆਪਣੀ ਮਾਂ ਦੇ ਚਰਨੀ ਹੱਥ ਲਾ ਕੇ ਜਾ ਕੇ ਕਹਿਣ ਲੱਗਿਆ ਮਾਂ ਮੈਂ ਸਾਰੀ ਦੁਨੀਆ ਜਿੱਤ ਲਈ ਦੁਨੀਆ ਦੇ ਰਾਜੇ ਜਿੱਤ ਲਏ ਉਹਦੀ ਮਾਂ ਨੇ ਇੱਕੋ ਗੱਲ ਕਹੀ ਪੁੱਤਰ ਹਲੇ ਇੱਕ ਰਾਜਾ ਜਿੱਤਿਆ ਨਹੀਂ ਹੈ ਤੂੰ ਉਹ ਜਿੱਤਣ ਵਾਲਾ ਰਹਿੰਦਾ ਇੱਕ ਰਾਜਾ ਸੋ ਕਹਿਣ ਲੱਗੇ ਉਹ ਕਿਹੜਾ ਮਾਤਾ ਕਹਿੰਦੇ ਤੂੰ ਆਪਣਾ ਮਨ ਜਿੱਤ ਲਿਆ ਕਹਿੰਦੇ ਨਹੀਂ ਮਾਤਾ ਮਨ ਤਾਂ ਨਹੀਂ ਜਿੱਤਿਆ ਮੈਂ ਕਹਿੰਦੀ ਫਿਰ ਸਾਰੇ ਰਾਜੇ ਕੀ ਜਿੱਤੇ ਤੂੰ ਜੇ ਤੂੰ ਆਪਣਾ ਮਨ ਹੀ ਨਹੀਂ ਜਿੱਤਿਆ ਸੋ ਫਿਰ ਪਹਾੜੀ ਦੇ ਉੱਤੇ ਜਾ ਕੇ ਬਹਿ ਕੇ ਤਪ ਕਰਨ ਲੱਗਿਆ ਕਈ ਸਾਲ ਲੰਘੇ ਰਾਜੇ ਤੋਂ ਮਨ ਨਾ ਜਿੱਤਿਆ ਗਿਆ ਦੇਖੋ ਜੀ ਨੇ ਸਾਰੀ ਦੁਨੀਆ ਦੇ ਰਾਜੇ ਜਿੱਤ ਲਏ ਉਹ ਤੋਂ ਆਪਣਾ ਮਨ ਨਹੀਂ ਜਿੱਤਿਆ ਗਿਆ ਜਦੋਂ ਨਾ ਜਿੱਤਿਆ ਗਿਆ ਅਣਖ ਵਾਲਾ ਬੜਾ ਸੀ ਉਹਨੇ ਲੱਕੜਾਂ ਚਿਣ ਕੇ ਚਿਖਾ ਬਣਾ ਕੇ ਉੱਤੇ ਬਹਿ ਕੇ ਅੱਗ ਲਾ ਕੇ ਆਪੇ ਸੜ ਕੇ ਮਰ ਗਿਆ ਮਨ ਨਹੀਂ ਜਿੱਤਿਆ ਗਿਆ ਤਾਂ ਮਹਾਰਾਜ ਕਹਿੰਦੇ ਨੇ ਦੇਖੋ ਵੱਡਾ ਬਣ ਜਾਣਾ ਦੁਨੀਆਂ ਅੰਦਰ ਕੋਈ ਵੱਡੀ ਗੱਲ ਨਹੀਂ ਕਿਸੇ ਬੰਦੇ ਨੂੰ ਕੋਈ ਬੜਾ ਵੱਡਾ ਆਦਮੀ ਹੈ ਕੀ ਇਹਦੇ ਕੋਲ ਪੈਸਾ ਬਹੁਤ ਹੈ ਵੱਡਾ ਆਦਮੀ ਹੈ ਇਹ ਵੱਡਾ ਕਿਵੇਂ ਇਹਦੇ ਕੋਲ ਬੜਾ ਵੱਡਾ ਅਹੁਦਾ ਹੈ ਫਲਾਨਾ ਬੰਦਾ ਕਿਵੇਂ ਵੱਡਾ ਬੜਾ ਵੱਡਾ ਭਲਵਾਨ ਹੈ ਇਹ ਬੜਾ ਵੱਡਾ ਖਿਡਾਰੀ ਹੈ ਇਹ ਬੜਾ ਵੱਡਾ ਚੈਂਪੀਅਨ ਹੈ ਠੀਕ ਹੈ ਸਾਰਿਆਂ ਨੂੰ ਆਪਾਂ ਵੱਡਾ ਅੱਖਰ ਲਾਉਂਦੇ ਹਾਂ ਪਰ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਸਾਰੀ ਦੁਨੀਆਂ ਵਿੱਚ ਵੱਡਾ ਕੌਣ ਹੈ ਰੱਬ ਦਾ ਭਗਤ ਸਾਰੀ ਦੁਨੀਆਂ ਵਿੱਚ ਕੋ ਨਾ ਵੱਡਾ ਮਾਇਆ ਵਡਿਆਈ ਸੋਈ ਵੱਡਾ ਜਿਨ ਰਾਮ ਲਿਵ ਲਾਈ ਵੀਰ ਅਪਾਰ ਵਡੇ ਬਰਿਆਰ ਅਪਾਰ ਪਾਰਾਵਾਰ ਤੋਂ ਰਹਿਤ ਵੀਰ ਯੋਧਾ ਹੋ ਜਾਵੇ ਕੋਈ ਬਹੁਤ ਸਾਰੇ ਵੀਰ ਯੋਧੇ ਹੋਣ ਵੱਡੇ ਬਰਿਆਰ ਉਹਨੂੰ ਕਹਿੰਦੇ ਨੇ ਬੜੇ ਤਕੜੇ ਬਲ ਵਾਲੇ ਯੋਧੇ ਅਬਚਾਰ ਹੈ ਸਾਰ ਕੀ ਤਾਰ ਪਛਈਆ ਅਬਚਾਰ ਹੈ ਬਿਨਾਂ ਵਿਚਾਰ ਤੋਂ ਹੀ ਸਾਰ ਲੋਹੇ ਦੀ ਧਾਰ ਨੂੰ ਆਪਣੇ ਮੂੰਹ ਦੇ ਉੱਤੇ ਖਾਣ ਪਛਈਆ ਇਹ ਸਾਰੇ ਪਾਠ ਇਹ ਚੈਣ ਪਛਈਆ ਮਲਈਆ ਲਵਈਆ ਤੇ ਦਵਈਆ ਸੋ ਇਹ ਸਾਰੇ ਜਾਣੇ ਜਿਹੜੇ ਨੇ ਆਪਣੇ ਮੂੰਹ ਦੇ ਉੱਤੇ ਲੋਹੇ ਦੀ ਧਾਰ ਨੂੰ ਸਹਾਰ ਲੈਣ, ਪਛਈਆ ਮਤਲਬ ਹੁੰਦਾ ਖਾਣਾ ਭੱਖਣਾ, ਸਾਰ ਕੀ ਧਾਰ, ਸਾਰ ਤੱਤ ਲੋਹੇ ਦੀ ਤਲਵਾਰ ਦੀ ਬਰਛੇ ਦੀ ਸਿੱਧੀ ਮੂੰਹ ਦੇ ਉੱਤੇ ਚੋਟ ਖਾ ਲੈਣ ਬਿਨਾਂ ਵਿਚਾਰਿਆਂ ਹੀ। ਇਹੋ ਜਿਹੇ ਯੋਧੇ ਮਹਾਂਬਲੀ ਜਿਹੜੇ ਤਲਵਾਰਾਂ ਤੋਂ ਬਰਛਿਆਂ ਤੋਂ ਡਰਦੇ ਨਹੀਂ ਹਨ, ਤੋਰਤ ਦੇਸ਼ ਸਾਰੇ ਦੇਸ਼ਾਂ ਨੂੰ ਆਪਣੇ ਅੱਗੇ ਅੱਗੇ ਤੋੜ ਲੈਣ, ਤੋੜ ਵੀ ਦੇਣ ਅਤੇ ਤੋਰ ਵੀ ਲੈਣ, ਅੱਗੇ ਅੱਗੇ ਦੁਨੀਆਂ ਨੂੰ ਲਾ ਲੈਣ। ਕਿਹੜਾ ਮੇਰੇ ਸਾਹਮਣੇ ਬੋਲੂਗਾ, ਕੋਈ ਨਾ ਉਹਦੇ ਮੂਹਰੇ ਬੋਲੇ, ਸਾਰੇ ਡਰ ਜਾਣ ਜਿਹਦੇ ਤੋਂ। ਮਲਿੰਦ ਮਵਾਸਨ, ਆਕੀਆਂ ਨੂੰ ਮਲਿੰਦ ਮਲ ਮਲ ਕੇ ਸੁੱਟ ਦੇਵੇ ਜਿਹੜਾ, ਉਹਦੇ ਮੂਹਰੇ ਕੋਈ ਨਾ ਬੋਲੇ। ਨਰੰਗੇ ਮੂਹਰੇ ਕੋਈ ਨਹੀਂ ਸੀ ਬੋਲਦਾ, ਦੁਰਯੋਧਨ ਮੂਹਰੇ, ਹਰਨਾਕਸ਼ ਮੂਹਰੇ, ਇਹਨਾਂ ਮੂਹਰੇ ਕੋਈ ਬੋਲਦਾ ਸੀ? ਮਾਤੇ ਗਜਾਨ ਕੇ ਮਾਲ ਮਲਈਆ, ਮਾਤੇ ਮਸਤ ਹੋਏ ਹੋਏ ਗਜਾਨ ਜਿਹੜੇ ਹਾਥੀ ਨੇ, ਉਹਨਾਂ ਦੇ ਮਾਣ ਨੂੰ ਵੀ ਮਲ ਮਲ ਕੇ ਸੁੱਟ ਦੇਣ, ਉਹਨਾਂ ਦੇ ਹੰਕਾਰ ਨੂੰ ਵੀ ਦੂਰ ਕਰ ਦੇਣ। ਗਾੜੇ ਗੜਾਨ ਕੇ ਤੋੜਨ ਹਾਰ, ਗਾੜੇ ਗੜਾਨ ਹੁੰਦੇ ਪੱਕੇ ਤਕੜੇ ਕਿਲੇ, ਤਕੜੇ ਤਕੜੇ ਕਿਲੇ ਹੋਣ ਤੇ ਉਹਨਾਂ ਨੂੰ ਵੀ ਤੋੜ ਦੇਣ ਕਿਲਿਆਂ ਨੂੰ, ਐਡੇ ਤਕੜੇ ਯੋਧੇ ਹੋਣ, ਇੰਨੇ ਇੰਨੇ ਤਕੜੇ ਯੋਧੇ ਕਿ ਕਿਲਿਆਂ ਨੂੰ ਉਡਾ ਦੇਣ। ਸੋ ਬਾਤਨ ਹੀ ਚੱਕ ਚਾਰ ਲਵਈਆ, ਸੋ ਬਾਤਨ ਗੱਲਾਂ ਦੇ ਨਾਲ ਹੀ ਚਾਰੇ ਚੱਕਾਂ ਨੂੰ ਜਿੱਤ ਲੈਣ, ਦਬਕਾ ਮਾਰ ਕੇ ਭਜਾ ਦੇਣ ਸਭ ਨੂੰ, ਭੱਜ ਇੱਥੋਂ। ਉਹ ਤੋਂ ਡਰਦੇ ਹੀ ਲੋਕ ਛੱਡ ਕੇ ਸ਼ਹਿਰ ਦੌੜ ਜਾਣ, ਪੂਰੀਆਂ ਸਟੇਟਾਂ ਖਾਲੀ ਹੋ ਜਾਣ, ਜਿੱਧਰ ਨੂੰ ਉਹ ਜਾਵੇ ਦੁਨੀਆਂ ਖਾਲੀ ਕਰ ਜਾਵੇ ਸਾਰੀਆਂ ਥਾਵਾਂ, ਵੀ ਫਲਾਨਾ ਆ ਗਿਆ, ਡਰੋ ਡਰੋ ਫਲਾਨਾ ਆ ਗਿਆ, ਉਹਦੀਆਂ ਗੱਲਾਂ ਦੇ ਦਬਕੇ ਤੋਂ ਹੀ ਦੁਨੀਆਂ ਦੌੜ ਜਾਵੇ। ਇੰਨਾ ਵੱਡਾ ਰਾਜਾ ਰਤਨ ਰਾਏ ਜੀ ਹੋਵੇ ਕੋਈ ਬੰਦਾ, ਸਾਹਿਬ ਸਿਰੀ ਸਭ ਕੋ ਸਿਰ ਨਾਇਕ, ਪਰ ਇੱਕ ਗੱਲ ਯਾਦ ਰੱਖੋ ਕਿ ਸਾਹਿਬ ਸਾਰਿਆਂ ਦੇ ਸਿਰ ਦਾ ਮਾਲਕ ਸ਼੍ਰੀ ਭਗਵਾਨ ਪਰਮੇਸ਼ਰ ਹੀ ਹੈ, ਸਿਰਾਂ ਦਾ ਨਾਇਕ ਮਾਲਕ ਉਹ ਆਪ ਹੀ ਹੈ। ਇਹ ਜਿੰਨਿਆਂ ਦੀ ਆਪਾਂ ਗਿਣਤੀ ਕੀਤੀ, ਇੰਨੇ ਇੰਨੇ ਵੱਡੇ ਤਕੜੇ ਨੇ, ਇਹ ਤਾਂ ਵਿਚਾਰੇ ਸਾਰੇ ਉਹਦੇ ਮੰਗਤੇ ਨੇ। ਜਾਚਕ ਅਨੇਕ ਸੋ ਏਕ ਦਵਈਆ, ਇਹ ਸਾਰੇ ਜਾਚਕ ਨੇ ਉਹਦੇ, ਚਾਹੇ ਉਹ ਵੀਰ ਨੇ ਚਾਹੇ ਯੋਧੇ ਨੇ, ਕੋਈ ਵੀ ਨੇ, ਮੰਗਿਆ ਤਾਂ ਉਹਨਾਂ ਨੇ ਰੱਬ ਤੋਂ ਹੀ ਆ। ਹਰੇਕ ਨੇ ਭਗਤੀ ਕੀਤੀ, ਤਪੱਸਿਆ ਕੀਤੀ, ਵਾਹਿਗੁਰੂ ਨੇ ਪੁੱਛਿਆ ਤੈਨੂੰ ਕੀ ਇੱਛਾ ਹੈ, ਕਹਿੰਦਾ ਮੈਨੂੰ ਇੰਨਾ ਤਕੜਾ ਬਣਾ ਦਿਓ, ਅਗਿਆਨਤਾ ਚ ਕਹਿੰਦਾ। ਕੋਈ ਇੱਕ ਜਾਣਾ ਕਹਿੰਦਾ ਕਿ ਮੈਨੂੰ ਨਾਮ ਦੀ ਦਾਤ ਦਿਓ, ਉਹੀ ਜੀ ਸਿਆਣਪ ਸਾਰਿਆਂ 'ਚ ਨਹੀਂ ਹੁੰਦੀ। ਰਾਵਣ ਨੂੰ ਕਹਿਣ ਲੱਗੇ ਤੈਨੂੰ ਕੀ ਚਾਹੀਦਾ, ਕਹਿੰਦੇ ਮੈਂ ਮਰਾਂ ਹੀ ਨਾ, ਇਹ ਉਹਦੀ ਅਗਿਆਨਤਾ ਹੈ। ਹਰਨਾਕਸ਼ ਨੂੰ ਕਹਿੰਦੇ ਤੈਨੂੰ ਕੀ, ਕਹਿੰਦੇ ਮੈਂ ਨਾ ਦਿਨੇ ਮਰਾਂ, ਨਾ ਰਾਤ ਮਰਾਂ, ਨਾ ਅੰਦਰ ਮਰਾਂ, ਨਾ ਬਾਹਰ ਮਰਾਂ, ਇਹ ਵੀ ਉਹਦੀ ਅਗਿਆਨਤਾ ਹੈ। ਸਿਆਣਾ ਬੰਦਾ ਪਰਮਾਤਮਾ ਤੋਂ ਹਮੇਸ਼ਾ, ਸਿਆਣਾ ਭਗਤ ਇੱਕ ਚੀਜ਼ ਮੰਗਦਾ, ਨਾਮ, ਬਸ ਇੱਕ ਸਿੱਖੀ ਬਖਸ਼ੋ, ਇੱਕ ਨਾਮ ਦੀ ਦਾਤ। ਜਿਹੜੇ ਅਗਿਆਨੀ ਲੋਕ ਨੇ, ਕੋਈ ਕਹਿੰਦਾ ਮੈਨੂੰ ਇੰਨੀ ਤਾਕਤ ਦੇ ਦਿਓ, ਮੇਰੀਆਂ ਬਾਹਾਂ ਦੇ ਵਿੱਚ ਮੈਂ ਦੁਨੀਆਂ ਉਡਾ ਦਿਆਂ, ਉਹਨਾਂ ਨੂੰ ਤਾਂ ਦੇਣੀ ਹੈ, ਜੋ ਕੋਈ ਮਰਜ਼ੀ ਮੰਗ ਲਓ। ਕੋਈ ਕਹਿੰਦਾ ਮੈਨੂੰ ਇੰਨੀ ਵਿੱਦਿਆ ਦੇ ਦਿਓ, ਬਸ ਉਹਨੂੰ ਵਿੱਦਿਆ ਮਿਲ ਜਾਂਦੀ ਹੈ। ਗਾਵੈ ਕੋ ਤਾਣ ਹੋਵੇ ਕਿਸੇ ਤਾਣ, ਗਾਵੈ ਕੋ ਦਾਤ ਜਾਣੇ ਨੀ ਸਾਣ, ਜਿੰਨੀ ਜਿੰਨੀ ਕੋਈ ਚੀਜ਼ ਮੰਗੀ ਜਾਂਦਾ ਮਹਾਰਾਜ ਉਹਨੂੰ ਦੇ ਹੀ ਜਾਂਦੇ ਨੇ। ਮਹਾਰਾਜ ਤੁਸੀਂ ਇਹਨੂੰ ਨਾਮਦਾਨ ਨਹੀਂ ਦਿੰਦੇ? ਮਹਾਰਾਜ ਕਹਿੰਦੇ ਕੋਈ ਮੰਗੇ, ਅਜੇ ਅਧਿਕਾਰੀ ਹੋ ਕੇ ਮੰਗੂਗਾ ਫੇਰ ਹੀ ਦਊਂਗਾ। ਹੁਣ ਉਹ ਤਾਂ ਕਹਿੰਦਾ ਮੈਨੂੰ ਇੰਨੇ ਤਕੜੇ ਡੌਲੇ ਦੇ ਦਿਓ, ਮੇਰੇ ਬਰਾਬਰ ਕੋਈ ਹੋਵੇ ਨਾ। ਦੇਖੋ ਰੱਬ ਦੇ ਦਰ ਤੇ ਬੰਦਾ ਗਿਆ ਵੀ, ਭਗਤੀ ਕੀਤੀ ਵੀ, ਰੱਬ ਨੂੰ ਖੁਸ਼ ਵੀ ਕਰ ਲਿਆ, ਔਰ ਰੱਬ ਕੋਲ ਵੀ ਖੜ ਗਿਆ, ਕੋਲ ਖੜਾ ਕੇ ਰੱਬ ਨੂੰ ਕਹਿੰਦੇ ਮੇਰੀਆਂ ਬਾਹਾਂ 'ਚ ਇੰਨੀ ਜਾਨ ਦੇ ਦੇ, ਅਕਲ ਨਹੀਂ ਨਾ, ਉਹ ਬਾਹਾਂ 'ਚ ਜਾਨ ਕੀ ਕਰਨੀ, ਨਾਮ ਮੰਗ ਲੈਂਦਾ। ਤਾਂ ਇੰਨੀ ਗਿਆਨ ਕਿੱਥੇ ਬੰਦੇ ਨੂੰ ਕਿ ਨਾਮ ਮੰਗ ਲੈਂਦਾ ਰੱਬ ਤੋਂ। ਕੋਲ ਹੁੰਦਿਆਂ ਹੋਇਆਂ ਰੱਬ ਨੂੰ ਇਹ ਨਹੀਂ ਕਹਿ ਸਕਿਆ ਜੰਮਣ ਮਰਨਾ ਕੱਟ ਦੇ, ਮੈਨੂੰ ਮੁਕਤੀ ਦੇ ਦੇ, ਮੈਨੂੰ ਆਪਣੇ ਚਰਨਾਂ 'ਚ ਨਿਵਾਸ ਦੇ ਦੇ, ਉਹ ਨਹੀਂ ਮੰਗ ਸਕਿਆ। ਰੱਬ ਕੋਲੋਂ ਬਹੁਤ ਸਾਰੀਆਂ ਆਪਾਂ ਰੋਜ਼ ਗੁਰੂ ਗ੍ਰੰਥ ਸਾਹਿਬ ਸਾਹਮਣੇ ਖੜ ਕੇ ਆਪਾਂ ਮੰਗਦੇ ਹਾਂ, ਮੈਨੂੰ ਆਹ ਚੀਜ਼ ਦੇ ਦਿਓ, ਮੈਨੂੰ ਉਹ ਦੇ ਦਿਓ, ਮਹਾਰਾਜ ਸਭ ਕੁਝ ਦੇ ਹੀ ਜਾਂਦੇ ਨੇ। ਪਰ ਸਤਿਗੁਰੂ ਕਹਿੰਦੇ ਨੇ ਅਗਿਆਨੀ ਲੋਕ ਮੇਰੇ ਕੋਲੋਂ ਆ ਕੇ ਗਿਆਨ ਨਹੀਂ ਮੰਗਦੇ ਕਿ ਮੈਨੂੰ ਐਸਾ ਗਿਆਨ ਅੰਜਨ ਬਖਸ਼ਿਸ਼ ਕਰੋ ਜੀ ਨਾ ਮੇਰੀਆਂ ਅੱਖਾਂ ਖੁੱਲ ਜਾਣ ਅੰਦਰੋਂ। ਦਾਨਵ ਦੇਵ ਫਨਿੰਦਨ ਸਾਚਰ ਭੂਤ ਭਵਿੱਖ ਭਵਾਨ ਜਪੈਂਗੇ। ਦਾਨਵ ਜਿਹੜੇ ਨੇ ਦਨਜ ਦੀ ਪੁੱਤਰੀ ਤੋਂ ਪੈਦਾ ਹੋਏ ਨੇ, ਦਾਨਵ ਜਿਹੜੇ ਦੈਂਤ ਦੇਵਤੇ, ਫਨਿੰਦ ਸੋ ਜਿਹੜਾ ਸ਼ੇਸ਼ ਨਾਗ ਹੈ, ਨਿਸਾਚਰ, ਨਿਸ ਕਹਿੰਦੇ ਰਾਤ ਨੂੰ, ਆਚਰ ਕਹਿੰਦੇ ਚੱਲਣਾ ਤੁਰਨਾ ਫਿਰਨਾ, ਚਾਰ ਚਾਰ ਮਤਲਬ ਚੱਲਣਾ, ਇਹ ਰਾਤ ਨੂੰ ਤੁਰਨ ਫਿਰਨ ਵਾਲੇ ਜਿਹੜੇ ਹੁੰਦੇ ਨੇ ਭੂਤ ਪ੍ਰੇਤ ਦੈਂਤ ਆਦਿਕ ਜਿੰਨੇ ਵੀ ਇਹ ਮਾੜੀਆਂ ਰੂਹਾਂ ਨੇ ਰਾਤ ਨੂੰ ਘੁੰਮਦੀਆਂ ਫਿਰਦੀਆਂ ਨੇ, ਭੂਤ ਭਵਿੱਖ ਭਵਾਨ ਜਪੈਂਗੇ। ਕਹਿੰਦੇ ਭੂਤ ਕਾਲ ਵਿੱਚ ਵੀ ਦਾਨਵ ਦੇਵ ਫਨਿੰਦ ਸਾਚਰ ਉਹਦਾ ਨਾਮ ਜਪਦੇ ਰਹੇ, ਭਵਿੱਖ ਵਿੱਚ ਵੀ ਦਾਨਵ ਦੇਵ ਫਨਿੰਦ ਸਾਚਰ ਉਹਦਾ ਨਾਮ ਜਪਣਗੇ, ਵਰਤਮਾਨ ਸਮੇਂ ਵਿੱਚ ਵੀ ਉਹਦਾ ਨਾਮ ਸਾਰੇ ਜਪ ਰਹੇ ਨੇ। ਜੀਵ ਜਿਤੇ ਜਲ ਮੈਂ ਥਲ ਮੈਂ ਪਲ ਹੀ ਪਲ ਮੈਂ ਸਭ ਥਾਪ ਥਪੈਂਗੇ। ਜਿੰਨੇ ਵੀ ਜੀਵ ਨੇ ਜਲ ਦੇ ਵਿੱਚ ਪਾਣੀ ਦੇ ਵਿੱਚ ਤੇ ਥਲਾਂ ਦੇ ਵਿੱਚ, ਪਲ ਹੀ ਪਲ ਮੈਂ ਸਭ ਥਾਪ ਥਪੈਂਗੇ। ਇਹ ਪਾਣੀ ਵਿੱਚ ਤੇ ਧਰਤੀ ਉੱਤੇ ਜਿੰਨੀ 84 ਲੱਖ ਜੂਨ ਹੈ ਪਲ ਵਿੱਚ ਹੀ ਥਾਪੇ ਜਾਂਦੇ ਨੇ, ਪਲ ਵਿੱਚ ਹੀ ਥਾਪੇ ਜਾਣਗੇ। ਇਹਨਾਂ ਨੂੰ ਥਾਪਦਿਆਂ ਬਹੁਤੀ ਦੇਰ ਨਹੀਂ ਲੱਗਦੀ, ਇੱਕ ਪਲ ਵਿੱਚ ਹੀ ਸਾਰਾ ਕੁਝ ਥਾਪ ਦਿੰਦੇ ਨੇ ਤੇ ਪਲ ਵਿੱਚ ਹੀ ਸਾਰਿਆਂ ਨੂੰ ਥਾਪਣਗੇ ਅੱਗੇ ਵਾਸਤੇ ਵੀ। ਪੁੰਨ ਪ੍ਰਤਾਪਨ ਬਾੜ ਜੈਤ ਧੁਨ, ਇਹ ਪੁੰਨਾਂ ਦੇ ਪ੍ਰਤਾਪ ਕਰਕੇ ਬੰਦੇ ਦੀ ਜੈ ਜੈਕਾਰ ਦੀ ਧੁਨੀ ਵੱਧਦੀ, ਜਿੰਨੇ ਪੁੰਨ ਵੱਧਦੇ ਨੇ ਉਨੇ ਜੈ ਜੈਕਾਰ ਹੁੰਦੀ ਹੈ, ਜਿੰਨਾ ਪੁੰਨ ਵਧੀ ਜਾਂਦਾ ਉਨਾ ਜੈ ਜੈਕਾਰ ਹੋਈ ਜਾਂਦਾ। ਪਰ ਮਹਾਰਾਜ ਕਹਿੰਦੇ ਸਾਰੇ ਨਾਲੋਂ ਵੱਡਾ ਪੁੰਨ ਨਾਮ ਜਪਣਾ ਹੈ, ਇਸ ਕਰਕੇ ਜਿੰਨਾ ਪੁੰਨ ਕਰ ਲਓ ਉਨਾ ਹੀ ਪ੍ਰਤਾਪ ਵੱਧ ਜਾਂਦਾ ਇਨਸਾਨ ਦਾ। ਪਾਪਨ ਕੇ ਬਹੁ ਪੁੰਜ ਖਪੈਂਗੇ, ਪਾਪਾਂ ਦੇ ਬਹੁਤ ਸਾਰੇ ਪਾਪੀ ਪਾਪੀਆਂ ਦੇ ਪੁੰਜਾਂ ਦੇ ਪੁੰਜ ਖੱਪ ਵੀ ਗਏ ਤੇ ਖੱਪਣਗੀ ਵੀ ਅੱਗੇ ਵਾਸਤੇ, ਭਵਿੱਖਤ ਬਾਕ ਨੇ ਸਾਰੇ। ਸਾਧ ਸਮੂਹ ਪ੍ਰਸੰਨ ਫਿਰੈ ਜੱਗ, ਸਾਰੇ ਜੱਗ ਦੇ ਵਿੱਚ ਸਮੂਹ ਜਿੰਨੇ ਸਾਧੂਆਂ ਮਹਾਤਮਾ ਦੇ ਟੋਲਿਆਂ ਦੇ ਟੋਲੇ ਨੇ ਨਾਮ ਜਪਣ ਵਾਲਿਆਂ ਦੇ, ਇਹ ਪ੍ਰਸੰਨ ਫਿਰਦੇ ਵੀ ਨੇ ਤੇ ਫਿਰਨਗੇ ਵੀ। 70 ਸਭੈ ਅਵਲੋਕ ਚਪੈਂਗੇ, ਅਵਲੋਕ ਹੁੰਦਾ ਦੇਖਦਿਆਂ ਦੇਖਦਿਆਂ ਚਪੈਂਗੇ, ਚੱਬ ਜਾਏਗਾ ਕਾਲ ਦੁਸ਼ਮਣ ਨੂੰ। ਸਾਧੂ ਮਹਾਤਮਾ ਨਾਮ ਜਪਣ ਵਾਲੇ ਤਾਂ ਪ੍ਰਸੰਨ ਫਿਰਨਗੇ ਅਤੇ ਸਾਰੇ ਜਿਹੜੇ ਦੁਸ਼ਟ ਨੇ ਉਹਨਾਂ ਨੂੰ ਕਾਲ ਚੱਬ ਜਾਏਗਾ। ਜਲ ਕਹਾਂ ਥਲ ਕਹਾਂ ਗਗਨ ਕੇ ਗੌਣ ਕਹਾਂ, ਕਾਲ ਕੇ ਬਨਾਏ ਸਭੈ ਕਾਲ ਹੀ ਚਬਾਏਗੇ। ਮੌਤ ਨੇ ਚਬਾ ਜਾਣੇ ਨੇ, ਜਿਵੇਂ ਸ਼ੇਰਨੀ ਜੰਗਲ ਦੇ ਵਿੱਚ ਬੜੇ ਬੜੇ ਸ਼ਿਕਾਰ ਚਬਾ ਜਾਂਦੀ, ਹੱਡੀਆਂ ਚੱਬ ਜਾਂਦੀ ਹੈ ਜਾਨਵਰਾਂ ਦੀਆਂ, ਪਰ ਜਦੋਂ ਆਪਣੇ ਬੱਚੇ ਨੂੰ ਅੱਗ ਵਿੱਚੋਂ ਕੱਢਣਾ, ਬਿੱਲੀ ਵੀ ਤੇ ਸ਼ੇਰਨੀ ਵੀ ਉਹਨਾਂ ਹੀ ਦੰਦਾਂ ਨਾਲ ਫੜ ਕੇ ਮੂੰਹ ਵਿੱਚ ਅੱਗ ਵਿੱਚੋਂ ਬਾਹਰ ਕੱਢ ਕੇ ਲੈ ਜਾਂਦੀ ਆਪਣੇ ਬੱਚੇ ਨੂੰ, ਉਹਨੂੰ ਨਹੀਂ ਪਾੜ ਕੇ ਖਾਂਦੀ ਉਹਨਾਂ ਦੰਦਾਂ ਦੇ ਨਾਲ। ਇਸੇ ਪ੍ਰਕਾਰ ਮੌਤ ਜਿਹੜੇ ਆਮ ਪਾਪੀ ਲੋਕ ਨੇ ਉਹਨਾਂ ਨੂੰ ਤਾਂ ਪਾੜ ਪਾੜ ਕੇ ਖਾਂਦੀ ਸ਼ੇਰਨੀ ਵਾਂਗੂ, ਜਦੋਂ ਆਉਂਦੀ ਆਪਣੇ ਪਿਆਰਿਆਂ ਦੀ ਗੱਲ ਫਿਰ ਐਨ ਬੋਚ ਕੇ ਚੁੱਕਦੀ ਉਹਨਾਂ ਨੂੰ, ਕਿਤੇ ਇਹਨੂੰ ਤਕਲੀਫ਼ ਨਾ ਹੋ ਜਾਏ ਮਾੜੀ ਮੋਟੀ ਵੀ ਕਿਤੇ। ਇਸ ਪ੍ਰਕਾਰ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਕਿੰਨੀ ਵੀ ਸ਼ਕਤੀ ਹੋਵੇ ਕਿੰਨਾ ਵੀ ਕੁਛ ਹੋਵੇ, ਇੱਕ ਇੱਕ ਸਵਈਏ 'ਚ ਸਾਰੀਆਂ ਚੀਜ਼ਾਂ ਦੱਸ ਦਿੱਤੀਆਂ ਵੀ ਕਲਿਆਣ ਨਹੀਂ ਹੋਣੀ। ਜਿੰਨਾ ਮਰਜ਼ੀ ਕੋਈ ਭਲਵਾਨ ਹੋਵੇ, ਕੋਈ ਸ਼ੈਤਾਨ ਹੋਵੇ, ਕੋਈ ਕੁਛ ਵੀ ਹੋਵੇ, ਕੁਛ ਵੀ ਹੋਵੇ, ਸਾਰੀਆਂ ਚੀਜ਼ਾਂ ਹੀ ਬੇਅਰਥ ਕਰ ਦਿੱਤੀਆਂ ਮਹਾਰਾਜ ਨੇ। ਸਤਿਗੁਰੂ ਤਾਂ ਇੱਕੋ ਹੀ ਗੱਲ ਨੂੰ ਸਾਰਿਆਂ ਨਾਲੋਂ ਸ਼੍ਰੋਮਣੀ ਕਹਿ ਰਹੇ ਨੇ, ਵਾਹਿਗੁਰੂ 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 ਕਾਲ ਉਸਤਤ ਦੀ ਬਾਣੀ ਸੁਣਨੇ ਕਰਕੇ ਹੁਣ ਜਦੋਂ ਕੋਈ ਬਾਹਰਲੇ ਮਤ ਦਾ ਬੰਦਾ ਆਵੇ, ਕੋਈ ਬਾਹਰਲਾ ਬੰਦਾ, ਉਹਨੂੰ ਉਹੋ ਜਿਹੀ ਚੀਜ਼ ਸੁਣਾਉਣੀ ਪੈਂਦੀ। ਕਈ ਵਾਰ ਆਪਾਂ ਕਹਿੰਦੇ ਆਹ ਚੀਜ਼ਾਂ ਮਹਾਰਾਜ ਨੇ ਕਿਉਂ ਕੀਤੀਆਂ, ਫਲਾਨੀਆਂ ਗੱਲਾਂ ਕਿਉਂ ਕੀਤੀਆਂ, ਇਸ ਕਰਕੇ ਸਤਿਗੁਰੂ ਮਹਾਰਾਜ ਬਖਸ਼ਿਸ਼ਾਂ ਕਰਦੇ ਨੇ। ਆਓ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਸਵਈਏ ਜੋ ਬਾਣੀ ਆਪਾਂ ਨੂੰ ਬਖਸ਼ਿਸ਼ ਕਰ ਰਹੇ ਨੇ, ਨਿਤਨੇਮ ਦੀ ਤੀਸਰੀ ਬਾਣੀ ਹੈ। 7 ਪੌੜੀਆਂ ਇਹਦੀਆਂ ਸ਼੍ਰਵਣ ਕਰ ਚੁੱਕੇ ਹਾਂ, ਕੁੱਲ 10 ਪੌੜੀਆਂ ਨੇ, 3 ਪੌੜੀਆਂ ਬਾਕੀ ਹੋਰ ਨੇ। ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ, ਮਾਨਵਿੰਦਰ ਗਜਿੰਦਰ ਨਰਾਧਪ ਜੌਨ ਤ੍ਰਿਲੋਕ ਕੋ ਰਾਜ ਕਰਾਂਗੇ ਕਰਾਂਗੇ ਕਰਨਗੇ ਰਾਜ, ਪਿੱਛੇ ਜਿਨ੍ਹਾਂ ਨੇ ਕੀਤੇ ਨੇ। ਮਾਨਵਿੰਦਰ, ਮਾਨਵਿੰਦਰ ਹੁੰਦਾ ਬੰਦਿਆਂ ਦਾ ਰਾਜਾ, ਗਜਿੰਦਰ ਇੰਦਰ ਦੇਵਤਾ, ਗਜ ਕਿਉਂਕਿ ਉਹ ਜਿਹੜਾ ਐਰਾਵਤ ਹਾਥੀ ਹੈ ਇੰਦਰ ਕੋਲ, ਇਸ ਕਰਕੇ ਉਹਨੂੰ ਗਜਿੰਦਰ ਕਹਿੰਦੇ ਨੇ। ਜਿਹੜਾ 14 ਰਤਨਾਂ ਵਿੱਚੋਂ ਨਿਕਲਿਆ ਸੀ ਨਰਾਦਪ। ਨਰਾਦਪ ਜਿਹੜਾ ਕੁਬੇਰ ਹੈ, ਇਹ ਕੁਬੇਰ ਨੂੰ ਨਰਾਦਪ ਕਹਿੰਦੇ ਨੇ ਕਿਉਂਕਿ ਨਰਾਂ ਦਾ ਰਾਜਾ ਹੈ ਉਹ। ਇੱਕ ਤੇ ਹੁੰਦੇ ਨਰ ਤੇ ਪੁਰਸ਼, ਆਪਣੇ ਸੰਸਾਰ ਵਿੱਚ ਇੱਕ ਨਰ ਹੁੰਦੇ ਨੇ ਉਹਦੇ ਯਕਸ਼ ਤੇ ਯਕਸ਼ਣੀ ਆਦਿਕ। ਕੁਬੇਰ ਵੀ ਬਹੁਤ ਅਮੀਰ ਹੈ, ਉਹ ਵੀ ਪਰਮੇਸ਼ਰ ਦਾ ਭੰਡਾਰੀ ਹੈ। ਜੌਨ ਤ੍ਰਿਲੋਕ ਕੋ ਰਾਜ ਕਰਾਂਗੇ, ਜਿਹੜੇ ਵੀ ਤਿੰਨਾਂ ਲੋਕਾਂ ਦਾ ਵੀ ਭਾਵੇਂ ਕੋਈ ਰਾਜ ਕਰ ਲੈਣਗੇ, ਕੁਛ ਨਹੀਂ ਬਣਨਾ ਕਹਿੰਦੇ। ਜਿੰਨਾ ਮਰਜ਼ੀ ਕੋਈ ਬੰਦਿਆਂ ਦਾ ਰਾਜਾ ਬਣਿਆ ਫਿਰੇ, ਇੰਦਰ ਰਾਜਾ ਬਣ ਜੇ, ਕੁਬੇਰ ਬਣ ਜੇ, ਤਿੰਨਾਂ ਲੋਕਾਂ ਦਾ ਭਾਵੇਂ ਕੋਈ ਬੰਦਾ ਰਾਜ ਕਰ ਲਵੇ। ਕੋਟ ਇਸ਼ਨਾਨ ਗਜਾਦ ਇੱਕ ਦਾਨ, ਕਰੋੜਾਂ ਹੀ ਇਸ਼ਨਾਨ ਕਰ ਲਵੇ, ਥੋੜੇ ਜਿਹੇ ਇਸ਼ਨਾਨ ਨਹੀਂ ਕਰੋੜਾਂ, ਗਜ ਆਦਿਕ ਦਾਨ ਕਰੇ, ਹਾਥੀ ਆਦਿਕ ਬਹੁਤ ਸਾਰੇ ਦਾਨ ਕਰੇ। ਅਨੇਕ ਸਵੰਬਰ ਸਾਜ ਬਰੇਂਗੇ, ਅਨੇਕਾਂ ਹੀ ਸਵੰਬਰ ਰਚ ਕੇ ਉਹਨਾਂ ਦੇ ਵਿੱਚ ਬਹੁਤ ਸਾਰੀਆਂ ਇਸਤਰੀਆਂ ਨੂੰ ਵਿਆਹ ਕੇ ਲੈ ਆਉਣ। ਜਿੰਨਾ ਇਹ ਕੋਈ ਹੁਣ ਲੋਕ ਸਮਝਦੇ ਬੜਾ ਵੱਡਾ ਕੰਮ ਹੈ। ਸਤਿਗੁਰੂ ਮਹਾਰਾਜ ਕਹਿੰਦੇ ਜਿੰਨੇ ਮਰਜ਼ੀ ਰਾਜੇ ਸਵੰਬਰ ਰਚ ਲੈਣ, ਵਿਆਹ ਕਰਵਾਈ ਜਾਣ, ਫਿਰ ਕੀ ਹੋਜੂਗਾ? ਜੇ ਉਹ ਵਿਆਹ ਕਰਵਾ ਵੀ ਲੈਂਦੇ ਨੇ ਤਾਂ ਕੀ ਹੋਜੂਗਾ? ਬ੍ਰਹਮ ਮਹੇਸ਼ਰ ਬਿਸਨ ਸਚੀ ਪਤ, ਅੰਤ ਫਸੇ ਜਮ ਫਾਸ ਪਰਾਂਗੇ। ਬ੍ਰਹਮਾ ਨੂੰ ਵੀ, ਸ਼ਿਵ ਜੀ ਨੂੰ ਵੀ, ਵਿਸ਼ਨੂੰ ਜੀ ਨੂੰ ਵੀ, ਸਚੀ ਇੰਦਰ ਦੇ ਘਰ ਵਾਲੀ ਦਾ ਨਾਮ ਹੈ, ਸਚੀ ਪਤ, ਸਚੀ ਦਾ ਪਤੀ ਇੰਦਰ ਦੇਵਤਾ, ਅੰਤ ਫਸੇ ਜਮ ਫਾਸ ਪਰਾਂਗੇ। ਅੰਤ ਨੂੰ ਇਹਨਾਂ ਨੂੰ ਵੀ ਧਰਮ ਰਾਜੇ ਕੋਲ ਹਿਸਾਬ ਦੇਣਾ ਪੈਂਦਾ, ਇਹਨਾਂ ਨੂੰ ਵੀ ਲੈ ਕੇ ਜਾਂਦੇ ਨੇ, ਲੈ ਤਾਂ ਜਾਂਦੇ ਸਤਿਕਾਰ ਨਾਲ, ਕਿਉਂਕਿ ਹਿਸਾਬ ਤੇ ਸਾਰਿਆਂ ਦਾ ਹੁੰਦਾ। ਕਿੰਨਾ ਹੀ ਵੱਡਾ ਆਫੀਸਰ ਹੋਵੇ, ਹਿਸਾਬ ਤਾਂ ਉਹਦਾ ਵੀ ਹੋਣਾ। ਕੋਈ ਵੀ ਹੋਵੇ, ਚਾਹੇ ਕਿੰਨਾ ਹੀ ਉੱਚੇ ਉਹਦੇ ਦੇ ਉੱਤੇ ਹੋਵੇ, ਹਿਸਾਬ ਤਾਂ ਹੁੰਦਾ ਨਾ ਵੀ ਇੰਨਾ ਖਰਚਾ ਇਹਦੇ ਟੈਲੀਫੋਨ ਦਾ ਆਇਆ, ਇਹਨਾਂ ਦੇ ਕਾਰਾਂ ਤੇ ਆਇਆ, ਹੈਲੀਕਾਪਟਰ ਤੇ ਇੰਨਾ ਖਰਚਾ, ਪੂਰੀ ਗਿਣਤੀ ਡਿਟੇਲ ਆ ਜਾਂਦੀ ਆਪਣੇ ਸਾਹਮਣੇ ਵੀ ਅੱਜ ਤੱਕ ਇਹਨਾਂ ਨੇ ਇੰਨਾ ਖਰਚਾ ਕੀਤਾ। ਇਸੇ ਪ੍ਰਕਾਰ ਬ੍ਰਹਮਾ ਵਿਸ਼ਨੂੰ ਮਹੇਸ਼ ਇੰਦਰ ਦੇਵਤੇ ਨੂੰ ਵੀ ਧਰਮ ਰਾਜੇ ਦੇ ਕੋਲ ਦੀ ਹੋ ਕੇ ਆਉਣਾ ਪੈਂਦਾ, ਉਹ ਵੀ ਹਿਸਾਬ ਲੈਂਦੇ ਨੇ ਇਹਨਾਂ ਤੋਂ, ਕਿਉਂਕਿ ਭੁੱਲਣ ਅੰਦਰ ਸਭ ਕੋ, ਇਹ ਵੀ ਉਹਦੇ 'ਚ ਹੀ ਆਉਂਦੇ ਨੇ ਭੁੱਲਣ ਅੰਦਰ। ਆ ਭੁੱਲ ਗੁਰੂ ਕਰਤਾਰ, ਇਹ ਵੀ ਭੁੱਲ ਜਾਂਦੇ ਨੇ ਕਈ ਵਾਰੀ, ਕਈ ਵਾਰ ਭੁੱਲ ਜਾਂਦੇ ਨੇ, ਇਹਨਾਂ ਤੋਂ ਵੀ ਗਲਤੀਆਂ ਹੋ ਜਾਂਦੀਆਂ ਨੇ। ਫਿਰ ਉਹਨਾਂ ਗਲਤੀਆਂ ਦਾ ਹਿਸਾਬ ਕੌਣ ਦਊਗਾ? ਉਹਨਾਂ ਗਲਤੀਆਂ ਦਾ ਹਿਸਾਬ ਵੀ ਦੇਣਾ ਪੈਂਦਾ ਇਹਨਾਂ ਨੂੰ, ਉਹ ਵੀ ਫਿਰ ਮਹਾਰਾਜ ਕਹਿੰਦੇ ਇਹ ਵੀ ਅੰਤ ਨੂੰ ਜਮਾਂ ਦੇ ਫਾਹੇ 'ਚ ਪੈਂਦੇ ਨੇ ਜਾ ਕੇ। ਜੇ ਗਲਤੀ ਹੋ ਜੇ ਸਜ਼ਾ ਪੈਂਦੀ ਨਹੀਂ ਪੈਂਦੀ? ਕਈਆਂ ਨੂੰ ਸ਼ੱਕ ਵੀ ਹੋ ਸਕਦਾ। ਸੋ ਜਦੋਂ ਰਾਮਚੰਦਰ ਜੀ ਆਪਣੀ ਸਭਾ ਵਿੱਚ ਬੈਠੇ ਸੀ, ਇੱਕ ਵਾਰ ਵਸ਼ਿਸ਼ਠ ਮੁਨੀ ਕੋਲ ਬੈਠੇ ਨੇ, ਸਾਰੀ ਸਭਾ ਲੱਗੀ ਹੋਈ ਹੈ, ਰਾਮਚੰਦਰ ਜੀ ਵਾਰ ਵਾਰ ਹੱਸੀ ਜਾਂਦੇ ਨੇ। ਵਸ਼ਿਸ਼ਠ ਮੁਨੀ ਦੇਖਦੇ ਨੇ ਵੀ ਰਾਮਚੰਦਰ ਜੀ ਕਿੱਧਰ ਨੂੰ ਦੇਖਦੇ ਕਿ ਹੱਸਦੇ ਨੇ। ਦੇਖਦੇ ਕਿ ਟੁੱਟੀਆਂ ਲੱਤਾਂ ਵਾਲਾ ਕੀੜਾ ਇੱਕ ਥਮਲੇ ਤੇ ਚੜ੍ਹਨ ਦੀ ਕੋਸ਼ਿਸ਼ ਕਰਦਾ, ਉਹ ਡਿੱਗ ਪੈਂਦਾ, ਫਿਰ ਡਿੱਗ ਪੈਂਦਾ, ਫਿਰ ਰਾਮਚੰਦਰ ਜੀ ਹੱਸ ਪੈਂਦੇ ਨੇ, ਫਿਰ ਉਹ ਡਿੱਗ ਪੈਂਦਾ, ਫਿਰ ਹੱਸ ਪੈਂਦੇ ਨੇ। ਵਸ਼ਿਸ਼ਠ ਮੁਨੀ ਕਹਿਣ ਲੱਗੇ, ਮਹਾਰਾਜ ਤੁਸੀਂ ਇਹ ਵਿਚਾਰੇ ਟੁੱਟੀਆਂ ਲੱਤਾਂ ਵਾਲੇ ਕੀੜੇ ਤੇ ਹੱਸੀ ਜਾਂਦੇ ਹੋ, ਕੀ ਗੱਲ ਹੈ? ਰਾਮਚੰਦਰ ਜੀ ਕਹਿਣ ਲੱਗੇ 14 ਵਾਰੀ ਇੰਦਰ ਦੇਵਤਾ ਬਣ ਚੁੱਕਿਆ ਹੈ, ਇੰਦਰ ਦਾ ਰਾਜ, 14 ਵਾਰੀ ਸਵਰਗ ਦਾ ਰਾਜਾ ਇੰਦਰ ਬਣ ਕੇ ਅੱਜ ਕੀੜਾ ਬਣਿਆ ਟੁੱਟੀਆਂ ਲੱਤਾਂ ਵਾਲਾ। ਇਹਨਾਂ ਨੂੰ ਵੀ ਜੂਨਾਂ 'ਚ ਆਉਣਾ ਪੈ ਜਾਂਦਾ ਕਈ। ਬ੍ਰਹਮਾ ਨੂੰ ਹੰਕਾਰ ਹੋ ਗਿਆ, ਵੇਦਾਂ ਸਮੇਤ ਜੂਨਾਂ 'ਚ ਆਉਣਾ ਪੈ ਗਿਆ। ਕਿਸੇ ਨੂੰ ਵੀ ਅਕਾਲ ਪੁਰਖ ਦੇ ਸਾਹਮਣੇ ਕਿਸੇ ਨੂੰ ਵੀ ਹੰਕਾਰ ਹੋ ਜੇ, ਉਹਨੂੰ ਹੀ ਜਨਮ ਲੈਣਾ ਪੈ ਜਾਂਦਾ। ਇਹ ਨਾ ਸਮਝੋ ਵੀ ਆਪਾਂ ਇੱਥੇ ਉਹਨਾਂ ਨੂੰ ਵੱਡਾ ਮੰਨਦੇ ਹਾਂ, ਕਿਸੇ ਨੂੰ ਵੱਡਾ ਮੰਨਦੇ ਹਾਂ। ਨਹੀਂ, ਮਹਾਰਾਜ ਲਿਹਾਜ਼ ਨਹੀਂ ਕਰਦੇ, ਅਕਾਲ ਪੁਰਖ ਲਿਹਾਜ਼ ਨਹੀਂ ਕਿਸੇ ਦਾ ਵੀ ਕਰਦੇ ਹੈਗੇ। ਮਹਾਰਾਜ ਦਸਵੇਂ ਪਾਤਸ਼ਾਹ ਨਹੀਂ ਬਿਲਕੁਲ ਲਿਹਾਜ਼ ਕਰਦੇ। ਕਈ ਬੜੇ ਬੜੇ ਬ੍ਰਹਮ ਗਿਆਨੀਆਂ ਤੋਂ ਗਲਤੀਆਂ ਕਈ ਵਾਰ ਵੀ ਹੋਈਆਂ, ਤਾਂ ਵੀ ਉਹਨਾਂ ਨੂੰ ਵੀ ਕਹਿੰਦੇ ਜਾਓ, ਉਹਨਾਂ ਨੂੰ ਬਹਾਨੇ ਨਾਲ ਸੰਸਾਰ 'ਚ ਫੇਰ ਭੇਜ ਦਿੰਦੇ ਜਾ ਕੇ ਸੰਸਾਰ ਤੇ, ਹੁਣ ਤੁਸੀਂ ਆਹ ਕੰਮ ਕਰੋ। ਕਈ ਵਾਰ ਗਲਤੀਆਂ ਹੋ ਜਾਂਦੀਆਂ ਨੇ, ਇਸ ਕਰਕੇ ਸਤਿਗੁਰੂ ਮਹਾਰਾਜ ਕਹਿੰਦੇ ਜੀ ਤੋਂ ਵੀ ਗਲਤੀਆਂ ਹੋਈਆਂ ਨੇ ਨਾ, ਉਹਨਾਂ ਨੂੰ ਹੰਕਾਰ ਕਰਨੇ ਕਰਕੇ, ਵੇਦਾਂ ਨੂੰ ਹੰਕਾਰ ਹੋਇਆ ਤਾਂ ਦੁਬਾਰਾ ਆਉਣਾ। 17 ਭੱਟ ਇਹੀ ਸਨ, ਚਲੋ ਉਹ ਤਾਂ ਵਿਦਵਾਨਾਂ ਨੇ ਉਹਨਾਂ ਨੂੰ ਘਟਾ ਕੇ 11 ਕਰਤਾ, ਕਿਉਂਕਿ ਉਹ ਬੁੱਧੀਜੀਵੀ ਨੇ, ਬੁੱਧੀਜੀਵੀ ਤਾਂ ਆਪਣੀ ਗੱਲ ਵੀ ਅੱਗੇ ਰੱਖਦੇ ਹੁੰਦੇ ਨੇ, ਆਤਮਕ ਜੀਵੀ ਤਾਂ ਹੈ ਨਹੀਂ ਕਿ, ਆਤਮਕ ਗਿਆਨ ਵਿੱਚ ਹੋਰ ਗੱਲਾਂ ਹੁੰਦੀਆਂ ਅਸਲ ਵਿੱਚ, ਤੇ ਜਦੋਂ ਬੁੱਧੀਜੀਵੀ ਆ ਜਾਂਦੇ ਨੇ ਉਦੋਂ ਥੋੜੀ ਜਿਹੀ ਆਪਣੀਆਂ ਗੱਲਾਂ ਸ਼ੁਰੂ ਕਰ ਲੈਂਦੇ ਨੇ। ਜੇ ਉਸੇ ਬੁੱਧੀਜੀਵੀ ਨੂੰ ਕਿਤੇ ਆਤਮਕ ਗਿਆਨ ਹੋ ਜਾਵੇ, ਉਹੀ ਮੁੜ ਕੇ ਵਾਪਸ ਉੱਥੇ ਆ ਜਾਵੇਗਾ, ਉਹ ਕਹਿੰਦੇ ਬਈ ਨਹੀਂ ਪਹਿਲਾਂ ਹੀ ਠੀਕ ਸੀ। ਜਿਵੇਂ ਹੌਲੀ 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 ਮਰਿਆਦਾਵਾਂ ਨੂੰ ਬਦਲ ਦਿੱਤਾ, ਕਈ ਗੱਲਾਂ ਘਟਾ ਵਧਾ ਕਰ ਦਿੱਤੀਆਂ, ਹੌਲੀ ਹੌਲੀ ਸਾਰੇ ਮੁੜ ਕੇ ਫੇਰ ਉੱਥੇ ਹੀ ਆ ਜਾਣਗੇ, ਕਿਉਂਕਿ ਆਪਣੀ ਬੁੱਧੀ ਮੁਤਾਬਕ ਚੱਲਦੇ। ਚੱਲ ਤਾਂ ਅਸੀਂ ਵੀ ਸਕਦੇ ਹਾਂ, ਪਰ ਨਹੀਂ ਨਾ ਚੱਲਣਾ, ਗਲਤ ਗੱਲ ਬਿਲਕੁਲ ਨਹੀਂ ਕਰਨੀ। ਜਿਹੜੀ ਗੱਲ ਅਕਾਲ ਪੁਰਖ ਦਾ ਹੁਕਮ ਹੈ, ਜਿਹੜੀ ਗੱਲ ਮਹਾਰਾਜ ਦਾ ਹੁਕਮ ਹੈ, ਉਸੇ 'ਤੇ ਹੀ ਅਟਲ ਰਹਿਣਾ ਚਾਹੀਦਾ। ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਜੇ ਨਰ ਸ੍ਰੀ ਪਤ ਕੇ ਪ੍ਰਸ ਹੈ ਪੱਗ, ਜਿਹੜੇ ਬੰਦੇ ਸ੍ਰੀ ਪਤ, ਜਿਹੜਾ ਲੱਛਮੀ ਦਾ ਪਤੀ ਅਕਾਲ ਪੁਰਖ ਹੈ, ਉਹਦੇ ਪੱਗ ਚਰਨਾਂ ਨੂੰ ਪਰਸਣਗੇ, ਤੇ ਨਰ ਫੇਰ ਨਾ ਦੇਹ ਧਰਾਂਗੇ, ਉਹ ਨਹੀਂ ਦੇਹ ਧਾਰਨਗੇ, ਉਹ ਜੰਮਣ ਮਰਨ ਵਿੱਚ ਫੇਰ ਨਹੀਂ ਆਉਣਗੇ, ਉਹਨਾਂ ਦਾ ਜੰਮਣਾ ਮਰਨਾ ਅਕਾਲ ਪੁਰਖ ਮੁਕਾ ਦਿੰਦੇ ਨੇ। ਜਿਨ੍ਹਾਂ ਨੇ ਅਕਾਲ ਪੁਰਖ ਦੇ ਚਰਨਾਂ ਨੂੰ ਪਰਸਿਆ ਹੈ, ਉਹ ਮਹਾਰਾਜ ਉਹ ਚਰਨ ਤੇ ਹੱਥ 'ਚ ਨਹੀਂ ਆਉਂਦੇ, ਕਹਿੰਦੇ ਜ਼ੁਬਾਨ ਨਾਲ ਪਰਸ ਲਓ। ਉਹਦੇ ਚਰਨ ਵੀ ਤਾਂ ਐਸੇ ਅੰਮ੍ਰਿਤਮਈ ਨੇ, ਅੰਮ੍ਰਿਤਮਈ ਚਰਨ ਨੇ, ਵਾਹਿਗੁਰੂ 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 ਹੈ ਚਰਨ ਉਹਦੇ, ਚਿੱਤ ਚਰਨ ਨਾਮ। ਅਕਾਲ ਪੁਰਖ ਦੇ ਚਰਨਾਂ ਨੂੰ ਸਪਰਸ਼ ਕਰਨਾ, ਉਹਦੇ ਚਰਨਾਂ ਨੂੰ ਸਪਰਸ਼ ਕਰਨ ਲਈ ਆਖੋ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਸਤਨਾਮ। ਹੁਣ ਮਹਾਰਾਜ ਕਹਿੰਦੇ ਕਹਾਂ ਭਇਓ, ਕੀ ਹੋ ਗਿਆ ਜੋ ਦੋ ਲੋਚਨ ਮੂੰਦ ਕੇ ਬੈਠ ਰਹੇ ਹੋ? ਜੇ ਦੋਵੇਂ ਅੱਖਾਂ ਮੀਚ ਕੇ ਕੋਈ ਬਹਿ ਜੇ, ਕੀ ਹੋ ਗਿਆ? ਕਹਾਂ ਭਇਓ, ਬਕ ਧਿਆਨ ਲਗਾਇਓ। ਬਗਲੇ ਦੀ ਤਰ੍ਹਾਂ ਧਿਆਨ ਲਗਾ ਕੇ ਅੱਖਾਂ ਮੀਚ ਕੇ ਬੈਠਾ ਤਾਂ ਕੀ ਹੋ ਜਾਂਦਾ? ਆਪਾਂ ਕਹਿੰਦੇ ਫਲਾਨਾ ਤਾਂ ਬੜੀ ਸਮਾਧੀ ਲਾ ਕੇ ਬੈਠਾ, ਤੈਨੂੰ ਪੱਕਾ ਪਤਾ ਵੀ ਸਮਾਧੀ ਲਾ ਕੇ ਬੈਠਾ? ਸਮਾਧੀ ਨਹੀਂ ਲੱਗਦੀ ਕਿਸੇ ਦੀ, ਸਮਾਧੀ ਜਿਹਦੀ ਲੱਗਦੀ ਆ ਉਹ ਬਗਲੇ ਵਾਂਗੂ ਧਿਆਨ ਲਾ ਕੇ ਲੋਕਾਂ ਸਾਹਮਣੇ ਨਹੀਂ ਬੈਠਦੇ ਹੈ। ਨਹਾਤ ਫਿਰਿਓ ਲਈਏ ਸਾਤ ਸਮੁੰਦਰਨ, ਇੱਥੇ ਨੰਨੇ ਦੇ ਪੈਰ 'ਚ ਅੱਧਾ ਹਾਹਾ ਲਾਇਆ ਮਹਾਰਾਜ। ਨਹਾਤ ਵੈਸੇ ਪੂਰਾ ਬਣਾਈਏ ਤਾਂ ਨਹਾਤ ਬਣਦਾ, ਪਰ ਇੱਥੇ ਥੋੜਾ ਹੀ ਭਾਰਾ ਕਰਨਾ। ਨਹਾਤ ਫਿਰਿਓ ਲੀਏ ਸਾਤ ਸਮੁੰਦਰਨ, ਸੱਤਾਂ ਸਮੁੰਦਰਾਂ ਦੇ ਉੱਤੇ ਨਹਾਉਂਦਾ ਫਿਰੇ, ਕਿਉਂਕਿ ਵੈਸੇ ਤਾਂ ਸਮੁੰਦਰ ਤੇ ਨਹਾਉਣ ਦਾ ਫਲ ਹਿੰਦੂ ਮਤ 'ਚ ਉਹਨਾਂ ਨੇ ਵੱਡਾ ਮੰਨਿਆ, ਸਾਰਿਆਂ ਨਾਲੋਂ ਵੱਡਾ ਫਲ। ਪਹਿਲਾਂ ਸਰੋਵਰਾਂ ਦੇ ਇਸ਼ਨਾਨ, ਫਿਰ ਨਦੀ ਦਾ ਇਸ਼ਨਾਨ ਵੱਡਾ, ਦਰਿਆ ਤੇ ਉਦੋਂ ਵੱਡਾ, ਕਹਿੰਦੇ ਸਮੁੰਦਰ 'ਚ ਨਹਾਉਣ ਦਾ ਫਲ ਬੜਾ ਵੱਡਾ। ਫਿਰ ਤਾਂ ਅੰਗਰੇਜ਼ਾਂ ਨੂੰ ਫਲ ਬਹੁਤਾ ਮਿਲਣਾ ਚਾਹੀਦਾ, ਉਹ ਰਹਿੰਦੇ ਹੀ ਸਮੁੰਦਰ 'ਚ ਨੇ, ਫਿਰ ਤਾਂ ਜਿਹੜੇ ਸ਼ਿਪ 'ਚ ਨੇ ਉਹ ਸਮੁੰਦਰ 'ਚ ਹੀ ਰਹਿੰਦੇ। ਇਹ ਕਿਸੇ ਹੱਦ ਤੱਕ ਕਿਸੇ ਟਾਈਮ ਤੇ ਗੱਲ ਕੋਈ ਠੀਕ ਹੋ ਸਕਦੀ ਸੀ, ਹੁਣ ਨਹੀਂ ਹੈ। ਮਹਾਰਾਜ ਕਹਿੰਦੇ ਹੁਣ ਨਹੀਂ, ਇਹ ਨਾਤ ਫਿਰੀ ਉਹ ਲੀਏ ਸਾਤ ਸਮੁੰਦਰ, ਸਾਰੀ ਜ਼ਿੰਦਗੀ ਗਵਾਤੀ ਸੱਤਾਂ ਸਮੁੰਦਰਾਂ ਨਹਾਉਂਦਿਆਂ, ਲੋਕ ਗਏ ਪਰ ਲੋਕ ਗਵਾਇਓ, ਆਹ ਲੋਕ ਵੀ ਗਿਆ ਪਰ ਲੋਕ ਵੀ ਦੋਨੇ ਖਤਮ ਹੋ ਗਏ। ਮਹਾਰਾਜ ਕਹਿੰਦੇ ਉਹ ਇਹ ਤਾਂ ਜਿਨ੍ਹਾਂ ਨੇ ਪਹਿਲਾਂ ਕਹੀ ਗੱਲ ਕਿ ਸਮੁੰਦਰਾਂ 'ਚ ਨਹਾਉਣ ਦਾ ਫਲ ਹੈ, ਇਹ ਲੋਕਾਂ ਨੇ ਸਾਰਿਆਂ ਨੂੰ ਥੋੜੇ ਥੋੜੇ ਫਲਾਂ 'ਚ ਉਲਝਾ ਕੇ ਰੱਖਿਆ, ਪਰਮੇਸ਼ਰ ਦਾ ਨਾਮ ਕਿਸੇ ਨੂੰ ਜਪਾਇਆ ਹੀ ਨਹੀਂ। ਬਾਸ ਕੀ ਉਹ ਵਿਖਿਆਨ ਸੁਬੈਠਕੈ, ਦੋ ਭਾਵਨੇ ਦੇ ਵਿਖਿਆਨ, ਇੱਕ ਤਾਂ ਬੀਆਬਾਨ ਉਜਾੜ ਨੂੰ ਕਹਿੰਦੇ ਨੇ, ਉੱਥੇ ਵਾਸਾ ਕਰ ਲਿਆ, ਉਹ ਬੈਠਾ ਇਕੱਲਾ ਪਸ਼ੂਆਂ ਦੀ ਤਰ੍ਹਾਂ ਜੰਗਲ 'ਚ, ਐਸੇ ਹੀ ਐਸੇ ਸੁਬੈਸ ਬਿਤਾਇਓ। ਉਹਨੇ ਐਵੇਂ ਦੀ ਐਵੇਂ ਹੀ ਉਮਰ ਬਤੀਤ ਕਰ ਦਿੱਤੀ ਆਪਣੀ ਜੰਗਲਾਂ 'ਚ ਬੈਠ ਕੇ। ਇੱਕ ਹੁੰਦਾ ਬਾਸ ਕੀ ਉਹ ਵਿਖਿਆਨ ਸੋ ਬੈਠ ਕੇ, ਵਿਖਿਆਨ ਹੁੰਦਾ ਵਿਸ਼ੇ ਵਿਕਾਰਾਂ ਵਾਲੇ ਪੁਰਸ਼ਾਂ ਨਾਲ ਬਹਿ ਕੇ ਵਿਸ਼ਿਆਂ ਵਿਕਾਰਾਂ ਦੀਆਂ ਗੱਲਾਂ ਕਰਕੇ, ਐਸੇ ਹੀ ਐਸੇ ਸੋ ਬੈਸ ਬਿਤਾਇਓ, ਸਾਰਾ ਦਿਨ ਵਿਸ਼ਿਆਂ ਦੀਆਂ ਗੱਲਾਂ ਕਰ ਕਰਕੇ ਜ਼ਿੰਦਗੀ ਐਵੇਂ ਦੀ ਐਵੇਂ ਲੰਘਾ ਦਿੱਤੀ। ਉਹਨਾਂ ਨੇ ਜ਼ਿੰਦਗੀ ਸਾਰੀ ਵਿਸ਼ਿਆਂ ਵਿਕਾਰਾਂ ਵਿੱਚ ਹੀ ਲੰਘਾ ਦਿੱਤੀ। ਹੁਣ ਤਾਂ ਲੋੜ ਵੀ ਨਹੀਂ ਪੈਂਦੀ ਕਿਸੇ ਬੰਦੇ ਕੋਲ ਬਹਿਣ ਦੀ, ਟੀਵੀ ਲਾ ਕੇ ਬਹਿ ਜਾਓ, ਪਰ ਟੀਵੀ ਸਾਹਿਬ ਇਹ ਕੰਮ ਕਰ ਦਿੰਦੇ ਆ। ਫਿਰ ਉਹ ਕਹਿੰਦੇ ਆ ਜਾਓ, ਵਿਸ਼ੇ ਵਿਕਾਰਾਂ ਦੀ ਤਾਂ ਹੁਣ ਕਿਸੇ ਨਾਲ ਗੱਲ ਕਰਨ ਦੀ ਲੋੜ ਨਹੀਂ, ਵੀ ਵਿਸ਼ੇ ਵਿਕਾਰ ਤਾਂ ਮੇਰੇ ਕੋਲ ਬੜੇ ਨੇ। ਮਹਾਰਾਜ ਕਹਿੰਦੇ ਆਉਂਦੀ ਓਂ ਹੀ ਉਮਰ ਬਤੀਤ ਕਰ ਲਈ, ਇੰਨਾ ਸੋਹਣਾ ਮਨੁੱਖਾ ਜਨਮ ਮਿਲਿਆ ਸੀ ਉਹ ਐਵੇਂ ਹੀ ਬਤੀਤ ਕਰ ਲਿਆ, ਇੰਨਾ ਸੁੰਦਰ ਜੀਵਨ ਸੀ ਇਹ ਮਨੁੱਖਾ ਜਨਮ। ਸਾਚ ਕਹੋ ਸੁਣ ਲਿਓ, ਸਭਾ ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ। ਯਥਾਰਥ ਬਚਨ ਕਹਿੰਦਾ ਸੱਚਾ ਮਹਾਰਾਜ ਕਹਿੰਦੇ ਨੇ, ਸੁਣ ਲਓ ਸਾਰੇ, ਜਿਨ੍ਹਾਂ ਨੇ ਪ੍ਰੇਮ ਕੀਤਾ ਉਹਨਾਂ ਨੇ ਪ੍ਰਭੂ ਦੀ ਪ੍ਰਾਪਤੀ ਕੀਤੀ। ਮਹਾਰਾਜ ਕਹਿੰਦੇ ਕਾਹੂ ਲੈ ਪਾਹਨ ਪੂਜ ਧਰਿਓ ਸਿਰ, ਕਿਸੇ ਨੇ ਤਾਂ ਲੈ ਕੇ ਪੱਥਰ ਸਿਰ ਤੇ ਰੱਖ ਲਿਆ, ਉਹਦੀ ਪੂਜਾ ਕੀਤੀ, ਸਿਰ ਮੱਥੇ ਤੇ ਮੰਨਿਆ, ਉਹਨੂੰ ਮੱਥਾ ਟੇਕੀ ਗਏ ਪੱਥਰ ਨੂੰ ਜਾ ਕੇ। ਕਾਹੂ ਲੈ ਲਿੰਗ ਗਰੇ ਲਟਕਾਇਓ, ਕਈਆਂ ਨੇ ਗਲ ਦੇ ਚ ਲਿੰਗ ਲਟਕਾਇਆ ਹੁੰਦਾ, ਸ਼ਿਵਲਿੰਗ ਨੂੰ ਗਲ ਚ ਲਟਕਾ ਲੈਂਦੇ ਨੇ, ਛੋਟੇ ਛੋਟੇ ਜੇ ਬਣੇ ਮਿਲ ਜਾਂਦੇ ਨੇ। ਤਾਂ ਗਾਹੂ ਲਖਿਓ ਹਰ ਅਵਾਚੀ ਦਿਸ਼ਾ ਮੈਂ ਹੈ, ਕਾਹੂ ਪਛਾਹ ਕੋ ਸੀਸ ਨਿਵਾਇਓ। ਕਈਆਂ ਨੇ ਅਵਾਚੀ ਦਿਸ਼ਾ ਹੁੰਦੀ ਹੈ ਜਿਹੜੀ ਪੂਰਬ ਦਿਸ਼ਾ, ਕਈਆਂ ਨੇ ਜਾਣਿਆ ਰੱਬ ਪੂਰਬ ਦਿਸ਼ਾ ਵਿੱਚ ਆ, ਕਾਹੂ ਪਛਾਹ ਕੋ ਸੀਸ ਨਿਵਾਇਓ। ਕਈਆਂ ਨੇ ਪਿੱਛੇ ਨੂੰ ਸ਼ੀਸ, ਇਹਦੇ ਉਲਟ ਸ਼ੀਸ ਨਿਵਾਉਣਾ, ਪੱਛਮ ਦਿਸ਼ਾ ਚ ਰੱਬ ਜਾਣਿਆ ਮੁਸਲਮਾਨਾਂ ਨੇ। ਕੋ ਬੁਤਾਨ ਕੋ ਪੂਜਿਤ ਹੈ ਪਸ, ਕੋਈ ਪਸ਼ੂ ਬੰਦਾ ਤਾਂ ਕਹਿੰਦੇ ਬੁੱਤਾਂ ਦੀ ਪੂਜਾ ਕਰੀ ਜਾਂਦਾ, ਕੋ ਮਿਰਤਾਨ ਕੋ ਪੂਜਨ ਧਾਇਓ, ਕੋਈ ਕਬਰਾਂ ਨੂੰ ਪੂਜੀ ਜਾਂਦਾ। ਮਹਾਰਾਜ ਦਸਵੇਂ ਪਾਤਸ਼ਾਹ ਨੂੰ ਬਹਾਦਰ ਸ਼ਾਹ ਕਹਿਣ ਲੱਗਿਆ, ਅਸੀਂ ਹਿੰਦੂਆਂ ਨਾਲ ਇਸ ਕਰਕੇ ਨਾਰਾਜ਼ ਹੈ ਜਾਂ ਔਖੇ ਹੈ ਵੀ ਇਹ ਦੇਖੋ ਜੀ ਬੁੱਤਾਂ ਦੀ ਪੂਜਾ ਕਰਦੇ ਆ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਫਰਕ ਤਾਂ ਕੋਈ ਨੀ, ਬੁੱਤ ਤਾਂ ਤੁਸੀਂ ਵੀ ਪੂਜਦੇ ਹੋ, ਬੁੱਤ ਉਹ ਵੀ ਪੂਜਦੇ ਨੇ। ਕਹਿੰਦੇ ਮਹਾਰਾਜ ਅਸੀਂ ਕਿਵੇਂ ਪੂਜਦੇ ਹਾਂ? ਮਹਾਰਾਜ ਕਹਿੰਦੇ ਉਹ ਤਾਂ ਲੰਮਾ ਖੜਾ ਕਰ ਲੈਂਦੇ, ਬੁੱਤ ਨੂੰ ਤੁਸੀਂ ਲੰਮਾ ਪਾ ਲੈਂਦੇ ਹੋ। ਇੱਕੋ ਗੱਲ ਹੋਈ, ਉਹਦੇ ਤੇ ਵੀ ਇੱਟਾਂ ਹੀ ਲੱਗੀਆਂ ਹੁੰਦੀਆਂ, ਪੱਥਰ ਲੱਗਿਆ ਕਬਰ ਦੇ ਉੱਤੇ, ਕਬਰ ਜਿਹੜੀ ਨੇ ਮੱਥਾ ਟੇਕਦੇ ਉਹ ਵੀ ਤਾਂ ਬੁੱਤ ਹੀ ਹੈ, ਉਹ ਨੀ ਬੁੱਤ ਹੈਗਾ। ਉਹ ਮਰੇ ਹੋਏ ਬੁੱਤਾਂ ਨੂੰ ਕੋਈ ਮਰੇ ਹੋਏ ਬੰਦਿਆਂ ਨੂੰ ਪੂਜਦਾ ਦੇਖਿਆ ਕਦੇ? ਇਸ ਕਰਕੇ ਮਹਾਰਾਜ ਕਹਿੰਦੇ ਕੋ ਬੁਤਾਨ ਕੋ ਪੂਜਿਤ ਹੈ ਬਸ, ਕੋ ਮਿਰਤਾਨ ਕੋ ਪੂਜਨ ਧਾਇਓ, ਕੂੜ ਕਿਰਿਆ ਉਲਜੋ ਸਭ ਹੀ ਜਗ, ਸਾਰਾ ਸੰਸਾਰ ਝੂਠੀ ਕਿਰਿਆ ਚ ਉਲਝਿਆ ਹੋਇਆ, ਸ੍ਰੀ ਭਗਵਾਨ ਕੋ ਭੇਦ ਨਾ ਪਾਇਓ। ਭਗਵਾਨ ਪਰਮੇਸ਼ਰ ਦੀ ਪ੍ਰਾਪਤੀ ਦਾ ਭੇਦ ਅੱਜ ਤੱਕ ਕਿਸੇ ਨੇ ਪਾਇਆ ਹੀ ਨਹੀਂ, ਉਹ ਤਾਂ ਆਪ ਨੇ ਦੱਸ ਹੀ ਦਿੱਤਾ ਕਿ ਸਾਚ ਕਹੋ ਸੁਣ ਲਿਓ ਸਭੈ, ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ। ਵਾਹਿਗੁਰੂ ਵਾਹਿਗੁਰੂ। ਵਾਹਿਗੁਰੂ।